ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਸੰਗਤ ਭਾਗ 11। ਰੱਬੀ ਕਾਇਨਾਤ ਦੇ ਦੋ ਮੰਡਲ ਹਨ, ਇੱਕ ਬ੍ਰਹਮ ਮੰਡਲ ਅਥਵਾ ਆਤਮਕ ਮੰਡਲ ਅਤੇ ਦੂਸਰਾ ਮਾਇਕੀ ਤ੍ਰੈਗੁਣੀ ਮੰਡਲ। ਇਹ ਦੋਨੋਂ ਮੰਡਲ ਕੋਈ ਅੱਡ ਅੱਡ ਮਾਦੀ ਵਿਲੱਖਣ ਦੇਸ਼ ਟਾਪੂ ਜਾਂ ਸਿਤਾਰੇ ਨਹੀਂ ਹਨ। ਬ੍ਰਹਮ ਮੰਡਲ ਦੀ ਹੋਂਦ ਸੱਚੀ ਅਬਚਲ ਅਪਾਰ ਸਵੈਭੰਗ ਪ੍ਰਕਾਸ਼ਮਈ ਰਹੱਸਮਈ ਪ੍ਰੇਮ ਸਵੈਪਨਾ ਪਿਰਮ ਰਸ ਚੁੱਪ ਪ੍ਰੀਤ ਸ਼ਾਂਤ ਰੂਪ ਸਹਿਜ ਬਿਸਮਾਦੀ ਅਤੇ ਅਨਹਦ ਚੁਨਕਾਰ ਵਾਲੀ ਹੈ। ਅਪਿਓ ਪਿਓ ਅਕਥ ਕਥ ਰਹੀਐ, ਨਿਜ ਕਰ ਬੈਸ ਸਹਿਜ ਕਰ ਲਈਐ। ਸਹਿਜ ਸਿਫਤ ਭਗਤ ਤਤ ਗਿਆਨਾ, ਸਦਾ ਅਨੰਦ ਨਿਹਚਲ ਸਚਥਾਨਾ। ਤਹਾਂ ਸੰਗਤ ਸਾਧ ਗੁਣ ਰਸੈ, ਅਨਭਉ ਨਗਰ ਤਹਾਂ ਸਦਵਸੈ। ਬੇਗਮਪੁਰਾ ਸ਼ਹਿਰ ਕੋ ਨਾਉ, ਦੁਖ ਅੰਦੋ ਨਹੀਂ ਤੈ ਠਾਉ। ਨਾ ਤਸ਼ਵੀਸ਼ ਖਿਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ। ਅਬ ਮੋਏ ਖੂਬ ਵਤਨ ਗਏ ਪਾਈ, ਊਹਾਂ ਖੈਰ ਸਦਾ ਮੇਰੇ ਭਾਈ ਰਹਾਓ। ਕਾਇਮ ਦਾਇਮ ਸਦਾ ਪਾਤਸ਼ਾਹੀ, ਦੋਮ ਨਾ ਸੇਮ ਏਕ ਸੋ ਆਹੀ। ਆਬਾ ਦਾਨ ਸਦਾ ਮਸ਼ਹੂਰ, ਊਹਾਂ ਗਨੀ ਬਸੈ ਮਾਮੂਰ। ਤਿਉਂ ਤਿਉਂ ਸੈਲ ਕਰੇ ਜਿਉਂ ਭਾਵੈ, ਮਹਿਰਮ ਮਹਿਲ ਨਾ ਕੋ ਅਟਕਾਵੈ। ਕਹਿ ਰਵਿਦਾਸ ਖਲਾਸ ਚਮਾਰਾ, ਜੋ ਹਮ ਸ਼ਹਿਰੀ ਸੋ ਮੀਤ ਹਮਾਰਾ। ਇਨ ਬਿਦ ਨਗਰ ਉਠਾ ਮੇਰੇ ਭਾਈ, ਦੁਰਤ ਗਇਆ ਗੁਰ ਗਿਆਨ ਦ੍ਰਿੜਾਈ। ਸਾਂਤ ਸਹਿਜ ਸੁਖ ਕੇ ਸਭ ਹਾਟ, ਸੋ ਵਸੈ ਇਤ ਕਰ ਜਿਸ ਗੁਰਪੂਰਾ ਸੇਵ। ਅਬਚਲ ਨਗਰੀ ਨਾਨਕ ਦੇਵ, ਅਬਚਲ ਨਗਰ ਗੋਬਿੰਦ ਗੁਰੂ ਕਾ, ਨਾਮ ਜਪਤ ਸੁਖ ਪਾਇਆ ਰਾਮ। ਇਹ ਤਾਂ ਸੀ ਆਤਮਕ ਮੰਡਲ, ਬ੍ਰਹਮ ਮੰਡਲ। ਹੁਣ ਦੂਸਰਾ ਹੈ ਮਾਇਕੀ ਤ੍ਰੈਗੁਣੀ ਮੰਡਲ। ਅਨੁਭਵੀ ਗਿਆਨ ਦੀ ਅਣਹੋਂਦ ਅਥਵਾ ਅਗਿਆਨਤਾ ਦੇ ਭਰਮ ਭੁਲਾਵੇ ਵਿੱਚੋਂ ਹੀ ਇਸ ਮਾਇਕੀ ਮੰਡਲ ਦੀ ਹੋਂਦ ਪ੍ਰਤੀਤ ਹੁੰਦੀ ਹੈ। ਇਸ ਦੀ ਆਪਣੇ ਆਪ ਵਿੱਚ ਕੋਈ ਹਸਤੀ ਨਹੀਂ ਹੈ। ਦੂਜੇ ਲਫ਼ਜ਼ਾਂ ਵਿੱਚ ਮਾਇਕੀ ਮੰਡਲ ਦੀ ਹੋਂਦ ਸਾਡੇ ਭਰਮ ਭੁਲਾਵੇ ਦੇ ਖਿਆਲਾਂ ਵਲਵਲਿਆਂ ਭਾਵਨਾਵਾਂ ਅਤੇ ਨਿਸ਼ਚਿਆਂ ਉੱਤੇ ਨਿਰਭਰ ਹੈ। ਜਿਸ ਤਰ੍ਹਾਂ ਸੂਰਜ ਚੜ੍ਹਨ ਤੇ ਰਾਤ ਦਾ ਹਨੇਰਾ ਆਪੂ ਅਲੋਪ ਹੋ ਜਾਂਦਾ ਹੈ, ਉਸੇ ਤਰ੍ਹਾਂ ਸਾਡੇ ਅੰਤਰ ਆਤਮੇ ਨਾਮ ਦੇ ਪ੍ਰਕਾਸ਼ ਹੋਣ ਤੇ ਮਾਇਕੀ ਮੰਡਲ ਦੀ ਅਗਿਆਨਤਾ ਦਾ ਹਨੇਰਾ ਵੀ ਆਪੂ ਅਲੋਪ ਹੋ ਜਾਂਦਾ ਹੈ ਅਤੇ ਆਤਮ ਮੰਡਲ ਦਾ ਪ੍ਰਕਾਸ਼ ਹੀ ਰਹਿ ਜਾਂਦਾ ਹੈ। ਦੀਵਾ ਬਲੇ ਅੰਧੇਰਾ ਜਾਏ, ਬੇਦ ਪਾਠ ਮਤ ਪਾਪਾਂ ਖਾਏ। ਉਗਵੈ ਸੂਰ ਨ ਜਾਪੈ ਚੰਦ, ਜੈ ਗਿਆਨ ਪ੍ਰਗਾਸ ਅਗਿਆਨ ਮਿਟੰਤ। ਪਰਮ ਪੈ ਬਿਨਸ ਗਏ ਖਿਨ ਪੀਤਰ, ਅੰਧਕਾਰ ਪ੍ਰਗਟੇ ਚਾਨਣ। ਅਗਿਆਨ ਅੰਧੇਰਾ ਮਿਟ ਗਿਆ, ਗੁਰ ਚਾਨਣ ਗਿਆਨ ਚਿਰਾਗ। ਜੈ ਮੰਦਰ ਦੀਪਕ ਪ੍ਰਗਾਸਿਆ ਅੰਧਕਾਰ ਤੈ ਨਾਸਾ, ਨਿਰਭਉ ਪੂਰ ਰਹੇ ਪਰਮ ਪਾਗਾ, ਕਹਿ ਕਬੀਰ ਜੰਦਾਸਾ। ਤ੍ਰੈਗੁਣੀ ਮਾਇਕੀ ਮੰਡਲ ਦੇ ਵੱਟ ਖੇਲ ਤਮਾਸ਼ੇ ਦਾ ਨਾਟਕ ਚਲਾਵਣ ਲਈ ਹੋਮੇ ਦਾ ਪ੍ਰਵੇਸ਼ ਕੀਤਾ ਗਿਆ, ਜਿਸ ਵਿੱਚੋਂ ਮਾਇਕੀ ਮੰਡਲ ਦੀ ਸਾਜਨਾ ਹੋਈ। ਇਸ ਤ੍ਰੈਗੁਣੀ ਭਰਮ ਭੁਲਾਵੇ ਵਿੱਚ ਹੀ ਸਾਰੀ ਦੁਨੀਆ ਪਰਵਿਰਤ ਹੈ ਅਤੇ ਇਸ ਵੱਡ ਖੇਲ ਤਮਾਸ਼ੇ ਵਿੱਚ ਪਲਚ ਪਲਚ ਕੇ ਆਪਣੇ ਵਿਰਸੇ ਅਥਵਾ ਸੋਮੇ ਨੂੰ ਭੁੱਲ ਬੈਠੀ ਹੈ। ਹਾਂਜੀ, ਇਸ ਤ੍ਰੈਗੁਣੀ ਭਰਮ ਭੁਲਾਵੇ ਵਿੱਚ ਹੀ ਸਾਰੀ ਦੁਨੀਆ ਪਰਵਿਰਤ ਹੈ ਅਤੇ ਇਸ ਵੱਡ ਖੇਲ ਤਮਾਸ਼ੇ ਵਿੱਚ ਪਲਚ ਪਲਚ ਕੇ ਆਪਣੇ ਇਲਾਹੀ ਵਿਰਸੇ ਅਥਵਾ ਸੋਮੇ ਨੂੰ ਭੁੱਲ ਬੈਠੀ ਹੈ। ਜਿਨ ਰਚ ਰਚਿਆ ਪੁਰਖ ਬਿਦਾਤੇ, ਨਾਲੇ ਹੋਂ ਮੈਂ ਪਾਈ। ਜਿਨੀ ਨਾਮ ਵਿਸਾਰਿਆ ਦੂਜੇ ਭਰਮ ਭੁਲਾਈ, ਮੂਲ ਛੋੜ ਡਾਲੀ ਲਗੈ ਕਿਆ ਪਾਵੈ ਛਾਈ। ਕੱਕੇ ਕਾਮ ਕ੍ਰੋਧ ਭਰਮਿਓ ਮੂੜੇ, ਮਮਤਾ ਲਾਗੇ ਤੁਧ ਹਰ ਵਿਸਰਿਆ। ਬਿਖ ਫਲ ਸੰਚ ਭਰੇ ਮਨ ਐਸੇ, ਪਰਮ ਪੁਰਖ ਪ੍ਰਭ ਮਨ ਵਿਸਰੇ। ਇਨ ਮਾਇਆ ਜਗਦੀਸ਼ ਗੁਸਾਈ, ਤੁਮਰੇ ਚਰਨ ਵਿਸਾਰੇ। ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਨਿਰਭਉ ਨਾਮ ਵਿਸਾਰਿਆ ਨਾਲ ਮਾਇਆ ਰਚਾ, ਮਨ ਮਾਇਆ ਮੈਂ ਫਦਰਿਓ ਵਿਸਰਿਓ ਗੋਬਿੰਦ ਨਾਮ। ਸੋ ਇਹਨਾਂ ਦੋਹਾਂ ਮੰਡਲਾਂ ਦੇ ਵਾਸੀ ਅਥਵਾ ਜੀਵ ਮੁੱਖ ਤੌਰ 'ਤੇ ਤਿੰਨ ਸ਼੍ਰੇਣੀਆਂ ਵਿੱਚ ਵੰਡੇ ਜਾ ਸਕਦੇ ਹਨ, ਮਾਇਕੀ ਮੰਡਲ ਅਤੇ ਆਤਮਕ ਮੰਡਲ ਦੇ ਜੀਵਾਂ ਨੂੰ ਜੇ ਵੰਡੀਏ ਤਿੰਨ ਸ਼੍ਰੇਣੀਆਂ ਵਿੱਚ ਵੰਡੇ ਜਾ ਸਕਦੇ ਹਨ। ਪਹਿਲਾ ਹੈ ਮਾਇਕੀ ਮੰਡਲ ਦੇ ਵਾਸੀ, ਇਹ ਜੀਵ ਹਉਮੈ ਦੇ ਭਰਮ ਭੁਲਾਵੇ ਵਿੱਚ ਦੀਸਣ ਹਾਰ ਭਰਮਈ ਦੁਨੀਆਂ ਨੂੰ ਹੀ ਸੱਚੀ ਅਸਲੀ ਅਤੇ ਪੂਰਨ ਸਮਝੀ ਬੈਠੇ ਹਨ ਅਤੇ ਇਸ ਵਿੱਚ ਗਲਤਾਨ ਹੋ ਕੇ ਪਲਚ ਪਲਚ ਜੀਵਨ ਬਤੀਤ ਕਰਦੇ ਹਨ। ਹਾਂਜੀ, ਮਾਇਕੀ ਮੰਡਲ ਦੇ ਜਿਹੜੇ ਵਾਸੀ ਹਨ ਇਹ ਭਰਮ ਭੁਲਾਵੇ ਵਿੱਚ ਦੀਸਣ ਹਾਰ ਇਸ ਭਰਮਈ ਦੁਨੀਆਂ ਨੂੰ ਹੀ ਸੱਚੀ ਅਤੇ ਅਸਲੀ ਅਤੇ ਪੂਰਨ ਸਮਝੀ ਬੈਠੇ ਹਨ ਅਤੇ ਇਸ ਵਿੱਚ ਹੀ ਗਲਤਾਨ ਹੋ ਕੇ ਪਲਚ ਪਲਚ ਕੇ ਜੀਵਨ ਬਤੀਤ ਕਰਦੇ ਹਨ। ਇਹਨਾਂ ਨੂੰ ਹੋਰ ਕਿਸੇ ਉਚੇਰੇ ਸੋਨੇਰੇ ਸੁਖਦਾਈ ਦੈਵੀ ਮੰਡਲ ਦਾ ਗਿਆਨ ਹੀ ਨਹੀਂ। ਇਹ ਲੋਕ ਰੱਬ ਦੀ ਹੋਣ ਤੋਂ ਵੀ ਇਨਕਾਰ ਕਰਦੇ ਹਨ। ਐਸੇ ਮਾਇਕੀ ਭਰਮ ਭੁਲਾਵੇ ਵਿੱਚ ਗਲਤਾਨ ਹੋਏ ਮਨੁੱਖਾਂ ਨੂੰ ਗੁਰਬਾਣੀ ਵਿੱਚ ਨਾਸਤਕ, ਮਨਮੁੱਖ ਅਤੇ ਸਾਕਤ ਕਿਹਾ ਗਿਆ ਹੈ। ਸਾਕਤ ਹਰ ਰਸਾ ਨ ਜਾਣਿਆ ਤਿੰਨ ਅੰਤਰ ਹੋਮੇ ਕੰਡਾ ਹੈ, ਮਨਮੁਖ ਦੂਜੇ ਪਚਮੂਏ ਨਾ ਬੂਜੈ ਵਿਚਾਰਾ। ਸਾਕਤ ਕੀ ਐਸੀ ਹੈ ਰੀਤ ਜੋ ਕਿਛ ਕਰੇ ਸਗਲ ਵਿਪਰੀਤ, ਮਨਮੁਖ ਮੂਲੋਂ ਭੂਲਿਆ ਵਿੱਚ ਲਭ ਲੋਭ ਅਹੰਕਾਰ, ਝਗੜਾ ਕਰਦਿਆਂ ਅਨਦਿਨ ਗੁਦਰੇ ਸ਼ਬਦ ਨਾ ਕਰੇ ਵਿਚਾਰ। ਮਨਮੁਖ ਭੂਲੇ ਬਿਖ ਲਗੇ ਅਹਿਲਾ ਜਨਮ ਗਵਾਇਆ, ਹਰ ਕਾ ਨਾਮ ਸਦਾ ਸੁਖ ਸਾਗਰ ਸਾਚਾ ਸ਼ਬਦ ਨਾ ਪਾਇਆ। ਸਾਕਤ ਮੂੜ ਮਾਇਆ ਕੇ ਬਦਕ ਵਿੱਚ ਮਾਇਆ ਫਿਰੇ ਫਿਰਨ ਦੇ, ਅੰਮ੍ਰਿਤ ਕੌੜਾ ਬਿਖਿਆ ਮੀਠੀ ਸਾਕਤ ਕੀ ਬਿਦਨੈਨੋ ਡੀਠੀ, ਕੂੜ ਕਪਟ ਅਹੰਕਾਰ ਰੀਜਾਨਾ ਨਾਮ ਸੁਨਤ ਜਨ ਬਿਛੂ ਡਸਾਨਾ। ਸੋ ਐਸੇ ਪ੍ਰਾਣੀ ਆਪਣੀ ਮਨੋ ਕਲਪਤ ਸਭਿਅਤਾ ਦੇ ਦਾਇਰੇ ਦੇ ਅੰਦਰ ਹੀ ਆਪਸ ਵਿੱਚ ਮੇਲ ਮਿਲਾਪ ਵਿਵਹਾਰ ਲੇਵਾ ਦੇਵੀ ਕਰਮਕਾਂਡ ਦਾ ਵਰਤਾਰਾ ਕਰਦੇ ਹਨ। ਇਕੱਠੇ ਹੋ ਕੇ ਇਹ ਲੋਕ ਸਭਾ ਸੰਮੇਲਨ ਸਮਾਗਮ ਵਿਚਾਰ ਗੋਸ਼ਟੀ ਵੀ ਕਰਦੇ ਹਨ ਜਿਨ੍ਹਾਂ ਨੂੰ ਉਹ ਸੰਗਤ ਸਮਝਦੇ ਹਨ। ਵੇਖਣ ਪੜ੍ਹਨ ਤੇ ਸੁਣਨ ਨੂੰ ਤਾਂ ਇਹ ਸੰਸਥਾਵਾਂ ਬੜੀਆਂ ਸੁਭਾਇਮਾਨ ਤੇ ਪ੍ਰਭਾਵਸ਼ਾਲੀ ਜਾਪਦੀਆਂ ਹਨ, ਪਰ ਐਸੇ ਇਕੱਠ ਜਾਂ ਸੰਗਤ ਵਿੱਚ ਹੋਮੇ ਦਾ ਬੋਲਬਾਲਾ ਤੇ ਵਰਤ ਵਰਤਾਰਾ ਹੁੰਦਾ ਹੈ ਜਿਸ ਕਾਰਨ ਇਹਨਾਂ ਸੰਸਥਾਵਾਂ ਵਿੱਚ ਸਮਾਂ ਪਾ ਕੇ ਈਰਖਾ ਦਵੈਤ ਖਿੱਚੋ ਤਾਣ ਖੁਦਗਰਜ਼ੀ ਨਫ਼ਰਤ ਤਵਸਬ ਧੜੇਬਾਜ਼ੀ ਵੈਰ ਵਿਰੋਧ ਲੁੱਟ ਖਸੁੱਟ ਲੜਾਈਆਂ ਆਦਿ ਊਂਜਾ ਅਥਵਾ ਕਲੰਕ ਉਗੜ ਆਉਂਦੇ ਹਨ। ਕਿਉਂਕਿ ਇਹਨਾਂ ਸੰਸਥਾਵਾਂ ਸਭਾ ਸੁਸਾਇਟੀਆਂ ਅਥਵਾ ਸੰਗਤ ਦੀ ਬੁਨਿਆਦ ਹੀ ਕੂੜੀ ਹੋਮੇ ਤੇ ਆਧਾਰਿਤ ਆਉਂਦੀ ਹੈ, ਇਸ ਲਈ ਸਭਾ ਸੁਸਾਇਟੀਆਂ ਦੇ ਐਸੇ ਇਕੱਠ ਨੂੰ ਸੰਗਤ, ਸਤਸੰਗਤ ਜਾਂ ਸਾਧ ਸੰਗਤ ਨਹੀਂ ਕਿਹਾ ਜਾ ਸਕਦਾ। ਇਹ ਮਾਇਕੀ ਮੰਡਲ ਦੇ ਵਾਸੀ ਆਪਣੇ ਮਨੋਕਲਪਤ ਦਾਇਰੇ ਦੇ ਅੰਦਰ ਸਭਾ ਸੰਮੇਲਨ ਸਮਾਗਮ ਕਰਦੇ ਹਨ, ਇਹਨਾਂ ਨੂੰ ਉਹ ਸੰਗਤ ਸਮਝਦੇ ਹਨ। ਦੇਖਣ ਨੂੰ ਤਾਂ ਇਹ ਬੜੀਆਂ ਪ੍ਰਭਾਵਸ਼ਾਲੀ ਜਾਪਦੀਆਂ ਨੇ ਸੁਸਾਇਟੀਆਂ, ਪਰ ਸਮਾਂ ਪਾ ਕੇ ਇਹਨਾਂ ਵਿੱਚ ਈਰਖਾ ਦਵੈਤ ਖੁਦਗਰਜ਼ੀ ਨਫ਼ਰਤ ਤਵਸਬ ਧੜੇਬਾਜ਼ੀ ਆਦਿ ਉਪਜ ਪੈਂਦੀ ਹੈ। ਕਿਉਂ? ਕਿਉਂਕਿ ਇਹਨਾਂ ਸੰਸਥਾਵਾਂ ਸਭਾ ਸੁਸਾਇਟੀਆਂ ਅਥਵਾ ਸੰਗਤ ਦੀ ਬੁਨਿਆਦ ਹੀ ਕੂੜੀ ਹੋਮੇ ਤੇ ਆਧਾਰਿਤ ਹੁੰਦੀ ਹੈ, ਇਸ ਲਈ ਐਸੀਆਂ ਸਭਾ ਸੁਸਾਇਟੀਆਂ ਦੇ ਇਕੱਠ ਨੂੰ ਸੰਗਤ, ਸਤਸੰਗਤ ਜਾਂ ਸਾਧ ਸੰਗਤ ਨਹੀਂ ਕਿਹਾ ਜਾ ਸਕਦਾ। ਅਸਲ ਵਿੱਚ ਇਹ ਕੁਸੰਗਤ ਹੀ ਹੈ ਜੋ ਸਾਡੀ ਹੋਮੇ ਨੂੰ ਪੱਠੇ ਪਾਉਂਦੀ ਹੈ ਤੇ ਰੱਬੀ ਹਸਤੀ ਤੋਂ ਮੁਨਕਰ ਕਰਦੀ ਹੈ। ਹੋਂ ਵਿੱਚ ਸਚਿਆਰ ਕੁੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ, ਹੋਂ ਵਿੱਚ ਨਰਕ ਸੁਰਗ ਅਵਤਾਰ, ਹੋਂ ਵਿੱਚ ਮੂਰਖ ਹੋਂ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨਾ ਜਾਣਾ। ਹੋਂ ਮੈਂ ਵਿੱਚ ਭਗਤ ਨਾ ਹੋਵਈ, ਹੁਕਮ ਨਾ ਬੁਝਿਆ ਜਾਏ, ਹੋਂ ਮੈਂ ਵਿੱਚ ਜੀਉ ਬੰਦ ਹੈ, ਨਾਮ ਨਾ ਵਸੈ ਮਨ ਆਏ। ਹੋਂ ਮੈਂ ਅੰਦਰ ਖੜਕੈ ਖੜਕੇ ਖੜਕਵੇ ਆਏ, ਹੋਂ ਮੈਂ ਵੱਡਾ ਰੋਗ ਹੈ, ਮਰ ਜੰਮੇ ਆਵੇ ਜਾਏ। ਸੋ ਇਹ ਲੋਕ ਰੱਬ ਨੂੰ ਖਿਆਲੀ ਹਊਆ ਤੇ ਧਰਮ ਨੂੰ ਮਾਨਸਿਕ ਅਫੀਮ ਦੀ ਤੁਲਨਾ ਦਿੰਦੇ ਹਨ। ਅਤੇ ਪਰਮਾਰਥ ਦਾ ਮਖੌਲ ਉਡਾਉਂਦੇ ਹਨ। ਹਾਂਜੀ, ਇਹ ਲੋਕ ਪਰਮਾਰਥ ਦਾ ਮਖੌਲ ਉਡਾਉਂਦੇ ਹਨ। ਖੂਹ ਦੇ ਡੱਡੂ ਵਾਂਗ ਇਹਨਾਂ ਨਾਸਤਿਕਾਂ ਦਾ ਦਿਲੋ ਦਿਮਾਗ ਰੱਬੀ ਅਣਹੋਣ ਤੇ ਧਰਮ ਦੇ ਹਾਨੀਕਾਰਕ ਪੱਖ ਨੂੰ ਦਰਸਾਉਣ ਲਈ ਉਗਤੀਆਂ ਜੁਗਤੀਆਂ ਦੀਆਂ ਕਲਾਬਾਜ਼ੀਆਂ ਨਾਲ ਢਕੌਂਸਲੇ ਕੱਢਦਾ ਰਹਿੰਦਾ ਹੈ। ਹਾਂਜੀ, ਇਹਨਾਂ ਨਾਸਤਿਕਾਂ ਦਾ ਦਿਲੋ ਦਿਮਾਗ ਕਿਹੜਾ ਕੰਮ ਕਰਦਾ ਹੈ? ਇਹਨਾਂ ਨਾਸਤਿਕਾਂ ਦਾ ਦਿਲੋ ਦਿਮਾਗ ਰੱਬੀ ਅਣਹੋਂਦ ਅਤੇ ਧਰਮ ਦੇ ਹਾਨੀਕਾਰਕ ਪੱਖ ਨੂੰ ਦਰਸਾਉਣ ਲਈ ਉਕਤੀਆਂ ਜੁਗਤੀਆਂ ਦੀਆਂ ਕਲਾਬਾਜ਼ੀਆਂ ਨਾਲ ਢਕੌਂਸਲੇ ਕੱਢਦਾ ਰਹਿੰਦਾ ਹੈ। ਇਹ ਨਾਸਤਿਕਤਾ ਦਾ ਖੁੱਲ੍ਹਮ ਖੁੱਲ੍ਹਾ ਪ੍ਰਚਾਰ ਕਰਦੇ ਹਨ, ਜਿਸ ਦਾ ਆਮ ਜਨਤਾ ਉੱਤੇ ਹਾਨੀਕਾਰਕ ਅਸਰ ਬਹੁਤ ਛੇਤੀ ਆਉਂਦਾ ਹੈ। ਹਰ ਜਾ ਸੁਣੈ ਨਾ ਹਰ ਗੁਣ ਗਾਵੈ, ਬਾਤਨ ਹੀ ਅਸਮਾਨ ਗਿਰਾਵੈ। ਜਿਉਂ ਨਿਗੋਰਾ ਬਹੁ ਬਾਤਾ ਜਾਣੇ, ਉਹ ਹਰ ਦਰਗਹਿ ਹੈ ਪ੍ਰਿਸ਼ਟੀ। ਇਸੇ ਲਈ ਗੁਰਬਾਣੀ ਵਿੱਚ ਸਾਕਤਾਂ ਦੀ ਕੁਸੰਗਤ ਤੋਂ ਬਚਣ ਲਈ ਤਾੜਨਾ ਕੀਤੀ ਗਈ ਹੈ। ਕਿਉਂ? ਕਿਉਂਕਿ ਇਹਨਾਂ ਦਾ ਹਾਨੀਕਾਰਕ ਅਸਰ ਬਹੁਤ ਛੇਤੀ ਆਉਂਦਾ ਹੈ। ਸੋ ਇਸੇ ਲਈ ਗੁਰਬਾਣੀ ਵਿੱਚ ਸਾਕਤਾਂ ਦੀ ਕੁਸੰਗਤ ਤੋਂ ਬਚਣ ਲਈ ਤਾੜਨਾ ਕੀਤੀ ਗਈ ਹੈ। ਤੇ ਸਾਕਤ ਚੋਰ ਜਿਨ੍ਹਾਂ ਨਾਮ ਵਿਸਾਰਿਆ, ਮੰਤਿਨ ਕੈ ਨਿਕਟ ਨਾ ਪਿਟੀਏ। ਸਾਕਤ ਸੰਗ ਨਾ ਕੀਜਈ ਪਿਆਰੇ, ਜੇ ਕਾ ਪਾਰ ਵਸਾਏ, ਜਿਸ ਮਿਲੀਏ ਹਰ ਵਿਸਰੈ ਪਿਆਰੇ, ਸੋ ਮੋਹ ਕਾਲੇ ਉੱਠ ਜਾਏ। ਸਾਕਤ ਸਿਉ ਮਨ ਮੇਲ ਨਾ ਕਰਿਓ, ਜਿਨ ਹਰ ਹਰ ਨਾਮ ਵਿਸਾਰੇ। ਕਬੀਰ ਸਾਕਤ ਸੰਗ ਨਾ ਕੀਜੀਏ, ਦੂਰੇ ਜਾਈਏ ਭਾਗ, ਬਾਸਨਕਾਰੋ ਪਰਸੀਐ ਤਉ ਕਛ ਲਾਗੈ ਦਾਗ। ਦੂਸਰੀ ਸ਼੍ਰੇਣੀ ਹੈ ਆਤਮਕ ਮੰਡਲ ਦੇ ਵਾਸੀ। ਪਹਿਲਾ ਸੀ ਮਾਇਕੀ ਮੰਡਲ ਦੇ ਵਾਸੀ, ਸੋ ਦੂਸਰੇ ਹਨ ਆਤਮਕ ਮੰਡਲ ਦੇ ਵਾਸੀ, ਯਾਨੀ ਬਖਸ਼ੇ ਹੋਏ ਗੁਰਮੁਖ ਪਿਆਰੇ, ਜਿਨ੍ਹਾਂ ਦੇ ਅੰਤਰ ਆਤਮੇ ਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ ਅਥਵਾ ਗੋਬਿੰਦ ਗਜ ਪੈਂਦਾ ਹੈ। ਇਹ ਸਤਪੁਰਸ਼ ਸਦਾ ਨਾਮ ਦੇ ਅਨੁਭਵੀ ਪ੍ਰਕਾਸ਼ ਵਿੱਚ ਇਲਾਹੀ ਪ੍ਰੇਮ ਸਵੈਪਨਾ ਦਾ ਰੰਗ ਰਸ ਮਾਣਦੇ ਹਨ। ਇਹਨਾਂ ਗੁਰਮੁਖਾਂ, ਹਰਜਨਾਂ, ਸੰਤਾਂ, ਭਗਤਾਂ ਦੇ ਅਨੁਭਵ ਵਿੱਚ ਮਾਇਕੀ ਦੁਨੀਆਂ ਦੀ ਹੋਂਦ, ਭਰਮ ਭੁਲਾਵਾ, ਅਸਥਿਰ ਜਾਂ ਕੂੜ ਪਾਸਦੀ ਹੈ। ਹਾਂਜੀ, ਮਾਇਕੀ ਮੰਡਲ ਦੇ ਜਿਹੜੇ ਵਾਸੀ ਸਨ, ਉਹ ਇਸ ਕੂੜੀ ਦੁਨੀਆਂ ਨੂੰ ਸੱਚ ਮੰਨੀ ਬੈਠੇ ਸਨ, ਪਰ ਇਹਨਾਂ ਗੁਰਮੁਖਾਂ, ਹਰਜਨਾਂ, ਸੰਤਾਂ, ਭਗਤਾਂ ਦੇ ਅਨੁਭਵ ਵਿੱਚ ਇਹ ਮਾਇਕੀ ਦੁਨੀਆਂ ਦੀ ਹੋਂਦ, ਭਰਮ ਭੁਲਾਵਾ, ਅਸਥਿਰ ਜਾਂ ਕੂੜ ਪਾਸਦੀ ਹੈ। ਇਹਨਾਂ ਦੇ ਮਨ ਉੱਤੇ ਮਾਇਕੀ ਰੰਗਤ ਦਾ ਅਸਰ ਨਹੀਂ ਆਉਂਦਾ। ਗੁਰਮੁਖ ਅਲਿਪਤ ਰਹੇ ਸੰਸਾਰੇ, ਗੁਰ ਕੇ ਤਕੀਏ ਨਾਮ ਅਧਾਰੇ, ਉਆਂ ਰਸ ਮੈਂ ਉਆਂ ਸੁਖ ਪਾਇਆ, ਨਾਨਕ ਲਿਪਤ ਨਹੀਂ ਤੈ ਮਾਇਆ। ਹਰਖ ਸੋਗ ਦੋਹੂੰ ਤੇ ਮੁਕਤੇ, ਸਦਾ ਅਲਿਪਤ ਜੋਗ ਅਰ ਜੁਗਤੇ, ਦੀਸੈ ਸਭ ਮੈਂ ਸਭ ਤੇ ਰਹਿਤੇ, ਪਾਰ ਬ੍ਰਹਮ ਕਾ ਓਏ ਧਿਆਨ ਤਰਤੇ। ਵਰਤਣ ਜਾਂ ਕੈ ਕੇਵਲ ਨਾਮ, ਅਨਦ ਰੂਪ ਕੀਰਤਨ ਬਿਸਰਾਮ, ਮਿੱਤਰ ਸਤਰ ਜਾਂ ਕੈ ਏਕ ਸਮਾਨੈ, ਪ੍ਰਭ ਆਪਣੇ ਬਿਨ ਅਵਰ ਨ ਜਾਣੈ। ਦੀਸੈ ਸਭ ਸੰਗ ਰਹੇ ਅਲੇਪਾ, ਨੈ ਵਿਆਪੈ ਉਨਮਾਈ, ਏਕੈ ਰੰਗ ਤਤ ਕੇ ਬੇਤੇ, ਸਤਗੁਰ ਤੇ ਬੁੱਧ ਪਾਈ, ਸਤਗੁਰ ਤੇ ਬਿਧ ਪਾਈ। ਮਿਥਿਆ ਕਰ ਮਾਇਆ ਤਜੀ, ਸੁਖ ਸਹਿਜ ਵਿਚਾਰ, ਜਿਤਨੇ ਨਰਕ ਸੇ ਮਨਮੁਖ ਭੋਗੈ, ਗੁਰਮੁਖ ਲੇਪ ਨਾ ਮਾਸਾ ਹੈ। ਹਾਂਜੀ, ਜਿਤਨੇ ਨਰਕ ਸੇ ਮਨਮੁਖ ਭੋਗੈ, ਗੁਰਮੁਖ ਲੇਪ ਨਾ ਮਾਸਾ ਹੈ। ਪ੍ਰੇਮ ਭਗਤ ਗੁਣਗਾਵਤ ਗੀਤੇ, ਪੋਹਤ ਨਹਿ ਸੰਸਾਰ, ਗੁਰਮੁਖ ਅਲਿਪਤ ਲੇਪ ਕਦੇ ਨਾ ਲਾਗੈ, ਸਦਾ ਰਹੇ ਸ਼ਰਣਾਈ। ਸੋ ਐਸੇ ਸਤਪੁਰਖਾਂ ਦੇ ਇਕੱਠ ਨੂੰ ਹੀ ਗੁਰਬਾਣੀ ਵਿੱਚ ਸਾਧ ਸੰਗਤ ਅਤੇ ਸਤਸੰਗਤ ਕਿਹਾ ਗਿਆ ਹੈ, ਜਿਸ ਦਾ ਸਾਨੂੰ ਤਾਕੀਦੀ ਹੁਕਮ ਹੈ। ਤੀਸਰੀ ਸ਼੍ਰੇਣੀ ਹੈ ਉੱਪਰਲੀਆਂ ਦੋਹਾਂ ਹਾਲਤਾਂ ਦੇ ਵਿਚਕਾਰ। ਕਈ ਦੁਚਿੱਤੇ ਜੀਵ ਆਉਂਦੇ ਹਨ, ਜਿਨ੍ਹਾਂ ਨੂੰ ਕਿਸੇ ਪਾਸੇ ਵੀ ਪੱਕਾ ਨਿਸ਼ਚਾ, ਭਰੋਸਾ, ਸ਼ਰਧਾ ਨਹੀਂ ਆਉਂਦੀ। ਹਾਂਜੀ, ਇੱਕ ਮਾਇਕੀ ਮੰਡਲ ਦੇ ਵਾਸੀ, ਦੂਸਰਾ ਆਤਮਕ ਮੰਡਲ ਦੇ ਵਾਸੀ, ਤੀਸਰਾ ਉੱਪਰਲੀਆਂ ਦੋਹਾਂ ਹਾਲਤਾਂ ਦੇ ਵਿਚਕਾਰ ਕਈ ਦੁਚਿੱਤੇ ਜੀਵ ਆਉਂਦੇ ਹਨ ਜਿਨ੍ਹਾਂ ਨੂੰ ਕਿਸੇ ਪਾਸੇ ਵੀ ਪੱਕਾ ਨਿਸ਼ਚਾ ਭਰੋਸਾ ਅਤੇ ਸ਼ਰਧਾ ਨਹੀਂ ਆਉਂਦੀ। ਉਹਨਾਂ ਦਾ ਮਨ ਪਾਰੇ ਵਾਂਗ ਛੇਤੀ ਡੋਲ ਜਾਂਦਾ ਹੈ। ਅਸਲ ਵਿੱਚ ਇਹਨਾਂ ਦਾ ਮਨ ਤਾਂ ਪਿਛਲੇ ਸੰਸਕਾਰਾਂ ਅਨੁਸਾਰ ਮਾਇਆ ਵਿੱਚ ਹੀ ਖੁੱਭਿਆ ਹੁੰਦਾ ਹੈ, ਪਰ ਜਦ ਕਦੇ ਵੀ ਸੰਗਤ ਦੁਆਰਾ ਇਹਨਾਂ ਦੇ ਮਨ ਨੂੰ ਆਤਮਕ ਉਲਾਰਾ ਆਉਂਦਾ ਹੈ ਤਾਂ ਉਹ ਵੀ ਕੁੱਕੜ ਦੀ ਉਡਾਰੀ ਵਾਂਗ ਖਿੰਨ ਭੰਗਰ ਹੀ ਆਉਂਦਾ ਹੈ ਅਤੇ ਉਹ ਫਿਰ ਆਪਣੀ ਘੜੀ ਹੋਈ ਨੀਵੀਂ ਮਾਨਸਿਕ ਰੋੜ ਵਿੱਚ ਰੁੜ ਪੈਂਦੇ ਹਨ। ਫਿਰ ਦੁਹਰਾ ਦੇਈਏ ਕਿ ਅਸਲ ਵਿੱਚ ਇਹਨਾਂ ਦੁਚਿੱਤਿਆਂ ਦਾ ਮਨ ਤਾਂ ਪਿਛਲੇ ਸੰਸਕਾਰਾਂ ਅਨੁਸਾਰ ਮਾਇਆ ਵਿੱਚ ਹੀ ਖੁੱਭਿਆ ਆਉਂਦਾ ਹੈ, ਪਰ ਜਦ ਕਦੇ ਵੀ ਸੰਗਤ ਦੁਆਰਾ ਇਹਨਾਂ ਦੇ ਮਨ ਨੂੰ ਆਤਮਕ ਹੁਲਾਰਾ ਆਉਂਦਾ ਹੈ ਤਾਂ ਉਹ ਵੀ ਕੁੱਕੜ ਦੀ ਉਡਾਰੀ ਵਾਂਗ ਖਿੰਨ ਭੰਗਰ ਹੀ ਆਉਂਦਾ ਹੈ ਅਤੇ ਉਹ ਫਿਰ ਆਪਣੀ ਘੜੀ ਹੋਈ ਨੀਵੀਂ ਮਾਨਸਿਕ ਰੋੜ ਵਿੱਚ ਰੁੜ ਪੈਂਦੇ ਹਨ। ਇਹਨਾਂ ਦੀ ਪਰਮਾਰਥ ਉੱਤੇ ਸ਼ਰਧਾ ਵੀ ਆਪਣੇ ਸਵਾਰਥ ਲਈ ਜਾਂ ਗਰਜ਼ਾਂ ਦੀ ਪੂਰਤੀ ਲਈ ਜਾਂ ਦੁੱਖਾਂ ਤੋਂ ਛੁਟਕਾਰੇ ਲਈ ਜਾਂ ਬਿਮਾਰੀਆਂ ਦੇ ਇਲਾਜ ਲਈ ਜਾਂ ਤ੍ਰਿਸ਼ਨਾ ਦੀ ਪੂਰਤੀ ਲਈ ਜਾਂ ਆਪਣੇ ਪਾਪਾਂ ਨੂੰ ਛੁਪਾਉਣ ਲਈ ਜਾਂ ਜਮ੍ਹਾਂ ਤੋਂ ਬਚਣ ਲਈ ਜਾਂ ਲੋਕਾਂ ਵਿੱਚ ਵਾਹ ਵਾਹ ਖੱਟਣ ਲਈ ਜਾਂ ਭਲੇ ਭਲੇਰੇ ਬਣਨ ਲਈ ਜਾਂ ਧਾਰਮਿਕ ਆਗੂ ਬਣਨ ਲਈ ਜਾਂ ਅਖੌਤੀ ਭਗਤ ਬਣਨ ਲਈ ਤਾਂ ਹੀ ਸੀਮਤ ਆਉਂਦੀ ਹੈ, ਜਿਸ ਲਈ ਉਹ ਕਈ ਕਿਸਮ ਦੇ ਟੂਣੇ, ਜੰਤਰ ਮੰਤਰ, ਤਾਵੀਤ, ਪਾਠ, ਪੂਜਾ, ਦਾਨ, ਨੇਕੀਆਂ, ਅਰਦਾਸਾਂ, ਸੁਖਣਾ, ਕੁਰਬਾਨੀਆਂ, ਕਰਮ ਕਿਰਿਆ, ਹੱਠ, ਯੋਗ, ਸਾਧਨਾ ਆਦਿ ਕਰਕੇ ਆਪਣੇ ਮਨ ਨੂੰ ਪਰਮਾਰਥੀ ਹੋਣ ਦੀ ਝੂਠੀ ਤਸੱਲੀ ਦਿੰਦੇ ਹਨ। ਹਾਂਜੀ, ਕਈ ਐਸੇ ਜਗਿਆਸੂ ਹਨ ਜਿਹੜੀਆਂ ਕੁਰਬਾਨੀਆਂ ਵੀ ਕਰਦੇ ਹਨ, ਸੁਖਣਾ ਵੀ ਸੁਖਦੇ ਹਨ, ਕਰਮ ਕਿਰਿਆ ਵੀ ਬਹੁਤ ਕਰਦੇ ਹਨ, ਅਰਦਾਸਾਂ ਵੀ ਕਰਦੇ ਹਨ, ਔਰ ਪਾਠ ਪੂਜਾ ਦਾਨ ਅਤੇ ਨੇਕੀਆਂ ਵੀ ਕਰਦੇ ਹਨ, ਪਰ ਕਿਸ ਲਈ? ਜਾਂ ਆਪਣੇ ਸਵਾਰਥ ਲਈ, ਜਾਂ ਤ੍ਰਿਸ਼ਨਾ ਦੀ ਪੂਰਤੀ ਲਈ, ਜਾਂ ਗਰਜ਼ਾਂ ਦੀ ਪੂਰਤੀ ਲਈ, ਜਾਂ ਦੁੱਖਾਂ ਤੋਂ ਬਚਣ ਲਈ, ਜਾਂ ਆਪਣੇ ਪਾਪਾਂ ਨੂੰ ਛੁਪਾਉਣ ਲਈ, ਜਾਂ ਜਮ੍ਹਾਂ ਤੋਂ ਬਚਣ ਲਈ, ਜਾਂ ਲੋਕਾਂ ਵਿੱਚ ਵਾਹ ਵਾਹ ਖੱਟਣ ਲਈ, ਜਾਂ ਭਲੇ ਭਲੇਰੇ ਬਣਨ ਲਈ, ਜਾਂ ਧਾਰਮਿਕ ਆਗੂ ਬਣਨ ਲਈ, ਜਾਂ ਫਿਰ ਅਖੌਤੀ ਭਗਤ ਬਣਨ ਲਈ। ਸੋ ਇਸ ਤਰ੍ਹਾਂ ਇਹ ਆਪਣੇ ਮਨ ਨੂੰ ਪਰਮਾਰਥੀ ਹੋਣ ਦੀ ਝੂਠੀ ਤਸੱਲੀ ਦਿੰਦੇ ਹਨ। ਦੂਜੇ ਲਫ਼ਜ਼ਾਂ ਵਿੱਚ ਇਹ ਲੋਕ ਪਰਮਾਤਮਾ, ਗੁਰੂਆਂ, ਅਵਤਾਰਾਂ ਅਤੇ ਦੇਵੀ ਦੇਵਤਿਆਂ ਨਾਲ ਅਣਜਾਣੇ ਹੀ ਸੌਦੇਬਾਜ਼ੀ ਦਾ ਹੀ ਵਰਤ ਵਰਤਾਰਾ ਕਰਦੇ ਹਨ। ਹਾਂਜੀ, ਪਾਠ ਪੂਜਾ ਕਰ ਲਿਆ, ਅਰਦਾਸ ਕਰ ਲਈ, ਦਾਨ ਪੁੰਨ ਨੇਕੀਆਂ ਕਰ ਲਈਓ, ਕਿਸ ਲਈ? ਆਪਣੇ ਸਵਾਰਥ ਦੀ ਪੂਰਤੀ ਲਈ, ਗਰਜ਼ ਲਈ। ਸੋ ਇਹਨਾਂ ਲੋਕਾਂ ਨੇ ਪਰਮਾਤਮਾ, ਗੁਰੂਆਂ, ਅਵਤਾਰਾਂ, ਦੇਵੀ ਦੇਵਤਿਆਂ ਨਾਲ ਇਹ ਲੋਕ ਅਣਜਾਣੇ ਹੀ ਸੌਦੇਬਾਜ਼ੀ ਦਾ ਹੀ ਵਰਤ ਵਰਤਾਰਾ ਕਰਦੇ ਹਨ। ਜੇ ਕਿਸੇ ਇੱਕ ਸਾਧ ਸੰਤ ਫਕੀਰ ਔਲੀਏ ਦੀ ਅਰਾਧਨਾ ਨਾਲ ਉਹਨਾਂ ਦੀ ਗਰਜ਼ ਪੂਰੀ ਨਾ ਹੋਵੇ ਤਾਂ ਉਹ ਝੱਟ ਆਪਣਾ ਅਕੀਦਾ ਬਦਲ ਲੈਂਦੇ ਹਨ ਅਤੇ ਦੂਜੇ ਦੀ ਸੰਗਤ ਕਰਨ ਲੱਗ ਪੈਂਦੇ ਹਨ। ਇਸ ਤਰ੍ਹਾਂ ਇਹਨਾਂ ਨੇ ਰੱਬ ਅਥਵਾ ਸਾਧਾਂ ਸੰਤਾਂ ਨੂੰ ਪਰਮਾਰਥੀ ਦੁਕਾਨਦਾਰ ਹੀ ਬਣਾ ਛੱਡਿਆ ਹੈ। ਜੇ ਇੱਕ ਹੱਟੀ ਤੇ ਸੌਦਾ ਨਾ ਮਿਲੇ ਤੇ ਦੂਜੀ ਤੇ ਜਾ ਵੜਦੇ ਹਨ। ਮਾਇਕੀ ਜੀਵਨ ਦੀਆਂ ਕਾਮਨਾਵਾਂ ਅਤੇ ਗਰਜ਼ਾਂ ਦੀ ਗਾਹਕੀ ਨੂੰ ਪਛਾਣ ਕੇ ਅਨੇਕਾਂ ਅਖੌਤੀ ਗੁਰੂਆਂ, ਅਵਤਾਰਾਂ, ਸਾਧੂ ਸੰਤਾਂ ਨੇ ਧਾਰਮਿਕ ਠਾਠ ਬਾਠ ਰਚਾਏ ਹੋਏ ਹਨ, ਜਿਨ੍ਹਾਂ ਵਿੱਚ ਮਾਨਸਿਕ, ਧਾਰਮਿਕ ਅਤੇ ਆਰਥਿਕ ਗਾਹਕਾਂ ਦੀ ਭੀੜ ਲੱਗੀ ਰਹਿੰਦੀ ਹੈ। ਇਹਨਾਂ ਦੁਚਿੱਤਿਆਂ ਦਾ ਮਨ ਤਾਂ ਮਾਇਆ ਵਿੱਚ ਗਲਤਾਨ ਆਉਂਦਾ ਹੈ, ਪਰ ਉਪਰੋਂ ਪਰਮਾਰਥ ਦਾ ਵੀ ਦਮ ਭਰਦੇ ਹਨ। ਇਸ ਤਰ੍ਹਾਂ ਇਹ ਲੋਕ ਪਾਠ ਪੂਜਾ, ਕਰਮ ਕਿਰਿਆ ਅਤੇ ਸੰਗਤ ਕਰਦੇ ਹੋਏ ਵੀ ਸੱਚੇ ਆਤਮਕ ਮਾਰਗ ਤੋਂ ਵਾਂਝੇ ਰਹਿੰਦੇ ਹਨ। ਫਿਰ ਦੁਹਰਾ ਦੇਈਏ, ਇਹਨਾਂ ਦੁਚਿੱਤਿਆਂ ਦਾ ਮਨ ਤਾਂ ਮਾਇਆ ਵਿੱਚ ਗਲਤਾਨ ਹੁੰਦਾ ਹੈ, ਪਰ ਉਪਰੋਂ ਪਰਮਾਰਥ ਦਾ ਵੀ ਦਮ ਭਰਦੇ ਹਨ। ਇਸ ਤਰ੍ਹਾਂ ਇਹ ਲੋਕ ਪਾਠ ਪੂਜਾ, ਕਰਮ ਕਿਰਿਆ ਅਤੇ ਸੰਗਤ ਕਰਦੇ ਹੋਏ ਵੀ ਆਤਮਕ ਮਾਰਗ ਤੋਂ ਵਾਂਝੇ ਰਹਿੰਦੇ ਹਨ। ਇਹਨਾਂ ਦਾ ਪਰਮਾਰਥ ਆਪਣੇ ਆਪ ਨੂੰ ਧੋਖਾ ਦੇਣਾ ਹੈ, ਪਖੰਡ ਕਰਨਾ ਹੈ, ਲੋਕ ਦਿਖਾਵਾ ਹੈ, ਜੀਵਨ ਸੇਧ ਤੋਂ ਵਾਂਝੇ ਰਹਿਣਾ ਹੈ, ਜੀਵਨ ਅਜਾਈਂ ਗਵਾਉਣਾ ਹੈ ਤੇ ਰੱਬ ਤੋਂ ਬੇਮੁਖ ਹੋਣਾ ਹੈ। ਦੁਖੀਆ ਦੁਸ਼ਟ ਦੁਬਾਜਰਾ ਤਾਮੇ ਰੰਗੋਂ ਕਹਿਹਾਂ ਹੋਵੇ, ਬਾਹਰ ਦਿਸੈ ਉਜਲਾ ਅੰਦਰ ਮਸ ਨਾ ਤੋਪੈ ਤੋਵੈ, ਸੰਨੀ ਜਾਣ ਲੁਹਾਰ ਦੀ ਹੋਏ ਦਮੂਹੀ ਕੁਸੰਗ ਵਿਗੋਵੈ, ਖਣ ਤੱਤੀ ਆਰਣ ਵੜੈ, ਖਣ ਠੰਡੀ ਜਲ ਅੰਦਰ ਟੋਵੈ, ਤੁਮਾਂ ਦਿਸੈ ਸੋਹਣਾ ਚਿੱਤਰ ਮਿਤਾਲਾ ਵਿਸ਼ ਵਿਲੋਵੈ। ਦੁਖੀਆ ਦੁਸ਼ਟ ਦੁਬਾਜਰਾ, ਬਗਲ ਸਮਾਦ ਰਹਿ ਇੱਕ ਟੰਗਾ। ਇਸ ਲਈ ਨਾਸਤਕ ਲੋਕ ਇਹਨਾਂ ਦੁਚਿੱਤੇ ਧਰਮੀਆਂ ਨਾਲੋਂ ਬੇਪਰਵਾਹ ਅਤੇ ਸੌਖੇ ਹਨ, ਕਿਉਂਕਿ ਉਹਨਾਂ ਨੂੰ ਰੱਬ ਦਾ ਹਊਆ ਤੰਗ ਨਹੀਂ ਕਰਦਾ ਅਤੇ ਧਰਮ ਦੀਆਂ ਕੱਟੜ ਸਾਧਨਾਵਾਂ ਤੋਂ ਵੀ ਬਚੇ ਰਹਿੰਦੇ ਹਨ। ਕਬੀਰ ਜਿਨੋਂ ਕਿਛੂ ਜਾਣਿਆ ਨਹੀਂ, ਤਿੰਨ ਸੁਖ ਨੀਂਦ ਬਿਆਏ, ਹਮੋ ਜੋ ਬੂਝਣਾ ਪੂਰੀ ਪਰੀ ਬਲਾਏ। ਸੋ ਇਹਨਾਂ ਅਖੌਤੀ ਧਰਮੀਆਂ ਦੀ ਹਾਲਤ ਤਰਸਯੋਗ ਹੈ, ਕਿਉਂਕਿ ਕੱਟੜ ਧਾਰਮਿਕ ਹੱਠ ਸਾਧਨਾ ਲਈ ਜਫਰ ਜਾਲਦੇ ਵੀ ਹੋਏ ਵੀ ਉਹਨਾਂ ਦੀ ਆਤਮਿਕ ਤਰੱਕੀ ਨਹੀਂ ਆਉਂਦੀ ਤੇ ਧਾਰਮਿਕ ਹਊਏ ਦੇ ਸਹਿਮ ਵਿੱਚ ਵੀ ਜਕੜੇ ਰਹਿੰਦੇ ਹਨ। ਫਿਰ ਦੁਹਰਾ ਦਈਏ ਕਿ ਇਹਨਾਂ ਅਖੌਤੀ ਧਰਮੀਆਂ ਦੀ ਹਾਲਤ ਤਰਸਯੋਗ ਹੈ, ਕਿਉਂਕਿ ਕੱਟੜ ਧਾਰਮਿਕ ਹੱਠ ਸਾਧਨਾ ਲਈ ਜਫਰ ਜਾਲਦੇ ਹੋਏ ਵੀ ਉਹਨਾਂ ਦੀ ਆਤਮਿਕ ਤਰੱਕੀ ਨਹੀਂ ਆਉਂਦੀ ਤੇ ਨਾਲ ਧਾਰਮਿਕ ਹਊਏ ਦੇ ਸਹਿਮ ਵਿੱਚ ਵੀ ਜਕੜੇ ਰਹਿੰਦੇ ਹਨ। ਸੋ ਦੁਨੀਆਂ ਵਿੱਚ ਐਸੇ ਦੁਚਿੱਤਿਆਂ ਪਰਮਾਰਥੀਆਂ ਦੀ ਹੀ ਪਰਮਾਰ ਹੈ, ਦੁਨੀਆਂ ਵਿੱਚ ਐਸੇ ਦੁਚਿੱਤੇ ਪਰਮਾਰਥੀਆਂ ਦੀ ਹੀ ਪਰਮਾਰ ਹੈ। ਇਹ ਨਾ ਇੱਧਰ ਕੇ ਰਹੇ ਨਾ ਉਧਰ ਕੇ ਰਹੇ, ਦੁਬਦਾ ਮੇ ਦੋਨੋਂ ਗਏ, ਮਾਇਆ ਮਿਲੀ ਨਾ ਰਾਮ ਵਾਲਾ ਹਾਲ ਆਉਂਦਾ ਇਹਨਾਂ ਦਾ। ਗੁਰਬਾਣੀ ਵਿੱਚ ਐਸੇ ਅਖੋਤੀ ਪਰਮਾਰਥੀਆਂ ਨੂੰ ਇਉਂ ਦਰਸਾਇਆ ਗਿਆ ਹੈ, ਦੁਬਦਾ ਲਾਗੇ ਪਚਮੂਏ ਅੰਤਰ ਤ੍ਰਿਸ਼ਨਾ ਅਗ, ਪਾਖੰਡ ਭਗਤ ਨਾ ਹੋਵਈ ਦੁਬਦਾ ਬੋਲ ਹੁਆਰ। ਹਾਂਜੀ, ਪਾਖੰਡ ਭਗਤ ਨਾ ਹੋਵਈ ਦੁਬਦਾ ਬੋਲ ਖੁਆਰ, ਅੰਤਰ ਕਪਟ ਭਗੌਤੀ ਕਹਾਏ, ਪਾਖੰਡ ਪਾਰ ਬ੍ਰਹਮ ਕਦੇ ਨਾ ਪਾਏ। ਅੰਤਰ ਕਪਟ ਭਗੌਤੀ ਕਹਾਏ, ਪਾਖੰਡ ਪਾਰ ਬ੍ਰਹਮ ਕਦੇ ਨਾ ਪਾਏ। ਦੂਜੇ ਭਾਏ ਪੜੈ ਨਹੀਂ ਬੂਝੈ, ਤ੍ਰਿਬਦ ਮਾਇਆ ਕਾਰਣ ਲੂਜੈ, ਇਹ ਮਨ ਚੰਚਲ ਵਸ ਨਾ ਆਵੈ, ਦੁਬਦਾ ਲਾਗੇ ਦੈ ਦਿਸਤਾਵੈ, ਬਿਖ ਕਾ ਕੀੜਾ ਬਿਖ ਮੈਂ ਰਾਤਾ, ਬਿਖ ਹੀ ਮੈਂ ਪਚਾਵਣਿਆ। ਦੁਬਦਾ ਵਿੱਚ ਬੈਰਾਗ ਨਾ ਹੋਵਈ ਜਬ ਲਗ ਦੂਜੀ ਰਾਈ। ਇਸ ਲਈ ਐਸੇ ਦੁਚਿੱਤੇ ਪਰਮਾਰਥੀਆਂ ਅਥਵਾ ਦੁਬਦਾ ਵਾਲੇ ਇਨਸਾਨਾਂ ਦੀ ਸੰਗਤ ਨੂੰ ਸਤਸੰਗਤ ਜਾਂ ਸਾਧ ਸੰਗਤ ਨਹੀਂ ਕਿਹਾ ਜਾ ਸਕਦਾ, ਨਾ ਮਾਇਕੀ ਮੰਡਲ ਦੇ ਵਾਸੀਆਂ ਦੀ ਇਕੱਠ ਨੂੰ ਸੰਗਤ ਕਿਹਾ ਜਾ ਸਕਦਾ ਹੈ, ਨਾ ਇਸ ਦੁਬਦਾ ਵਾਲੇ ਜੀਵਾਂ ਦੇ ਇਕੱਠ ਨੂੰ ਸੰਗਤ ਕਿਹਾ ਜਾ ਸਕਦਾ। ਗੁਰਬਾਣੀ ਅਨੁਸਾਰ ਸਾਧ ਸੰਗਤ ਤਾਂ ਉਹਨਾਂ ਦੀ ਜਿਹੜੇ ਆਤਮਕ ਮੰਡਲ ਦੇ ਵਾਸੀ ਹਨ, ਜਿਨ੍ਹਾਂ ਦੇ ਅਨੁਭਵ ਵਿੱਚ ਇਸ ਤ੍ਰੈਗੁਣੀ ਦੁਨੀਆਂ ਦੀ ਹੋਂਦ ਕੂੜੀ ਭਾਸਦੀ ਹੈ, ਜਿਨ੍ਹਾਂ ਨੂੰ ਮਾਇਆ ਦਾ ਲੇਪ ਨਹੀਂ। ਸੋ ਇਸ ਲਈ ਐਸੇ ਦੁਚਿੱਤੇ ਪਰਮਾਰਥੀਆਂ ਅਥਵਾ ਦੁਬਦਾ ਵਾਲੇ ਇਨਸਾਨਾਂ ਦੀ ਸੰਗਤ ਨੂੰ ਸਤਸੰਗਤ ਜਾਂ ਸਾਧ ਸੰਗਤ ਨਹੀਂ ਕਿਹਾ ਜਾ ਸਕਦਾ, ਪਰ ਦੁਨੀਆਂ ਵਿੱਚ ਇਹੋ ਜਿਹੀ ਦੁਚਿੱਤੀ ਸੰਗਤ ਦਾ ਹੀ ਬੋਲਬਾਲਾ ਤੇ ਵਰਤ ਵਰਤਾਰਾ ਹੈ, ਜਿਸ ਕਾਰਨ ਸਾਡਾ ਮਾਨਸਿਕ ਤੇ ਪਰਮਾਰਥਕ ਜੀਵਨ ਨਿਗਰਦਾ ਜਾਂਦਾ ਹੈ। ਦੁਖੀਆ ਦੁਸ਼ਟ ਦੁਬਾਜਰਾ, ਜਾਣ ਰੁਪਈਆ ਮੇਖੀ ਸੋਈ, ਵਿਗੜੈ ਆਪ ਵਿਗਾੜੈ ਲੋਈ। ਕਈ ਸੱਜਣ ਸਤਸੰਗਤ ਵਿੱਚ ਜਾਂਦੇ ਤਾਂ ਹਨ, ਪਰ ਉਹਨਾਂ ਦਾ ਮਨ ਦੂਜਿਆਂ ਦੇ ਔਗਣਾਂ ਦੀ ਪਰਖ ਵਿੱਚ ਲੱਗਾ ਰਹਿੰਦਾ ਹੈ। ਉਹ ਹੋਰਨਾਂ ਸਤਸੰਗੀਆਂ ਦੇ ਕੱਪੜੇ, ਸ਼ਿੰਗਾਰ, ਬੈਠਣ ਉੱਠਣ, ਹਰਕਤਾਂ ਤੇ ਬੋਲਚਾਲ ਵੱਲ ਧਿਆਨ ਰੱਖਦੇ ਹਨ ਤੇ ਨੁਕਤਾਚੀਨੀ ਹੀ ਕਰਦੇ ਰਹਿੰਦੇ ਹਨ ਤੇ ਲੋਕਾਂ ਤੇ ਫਤਵੇ ਲਾਉਣ ਲਈ ਤਤਪਰ ਰਹਿੰਦੇ ਹਨ। ਇਸ ਤਰ੍ਹਾਂ ਸੰਗਤ ਵਿੱਚ ਲੋਕਾਂ ਦੇ ਔਗਣ ਲੱਭਣੇ ਤੇ ਛਿੱਦਰ ਫੋਲਣੇ ਉਹਨਾਂ ਦਾ ਕਰਤਵ ਤੇ ਸ਼ੁਗਲ ਬਣ ਜਾਂਦਾ ਹੈ। ਐਸੇ ਲੋਕ ਸਤਸੰਗਤ ਵਿੱਚ ਆਤਮਕ ਲਾਹਾ ਲੈਣ ਦੀ ਬਜਾਏ ਆਪਣੇ ਆਪੇ ਅਥਵਾ ਆਤਮਾ ਨੂੰ ਹੋਰ ਮਲੀਨ ਕਰੀ ਜਾਂਦੇ ਹਨ ਤੇ ਰੱਬ ਤੋਂ ਹੋਰ ਦੁਰੇੜੇ ਜਾ ਰਹੇ ਹਨ ਤੇ ਆਪਣਾ ਜੀਵਨ ਅਜਾਈ ਗਵਾ ਰਹੇ ਹਨ। ਹਾਂਜੀ, ਸੰਗਤ ਵਿੱਚ ਆਉਣ ਦੇ ਬਾਵਜੂਦ ਆਪਣੀ ਆਤਮਾ ਨੂੰ ਹੋਰ ਮਲੀਨ ਕਰੀ ਜਾਂਦੇ ਹਨ। ਕਿਵੇਂ? ਫਿਰ ਦੁਹਰਾ ਦੇਈਏ ਕਿ ਕਈ ਸੱਜਣ ਸਤਸੰਗਤ ਵਿੱਚ ਜਾਂਦੇ ਹਨ, ਪਰ ਉਹਨਾਂ ਦਾ ਮਨ ਦੂਜਿਆਂ ਦੇ ਔਗਣਾਂ ਦੀ ਪਰਖ ਵਿੱਚ ਲੱਗਾ ਰਹਿੰਦਾ ਹੈ। ਉਹ ਹੋਰਨਾਂ ਸਤਸੰਗੀਆਂ ਦੇ ਕੱਪੜੇ ਸ਼ਿੰਗਾਰ, ਉਹਨਾਂ ਦੇ ਬੈਠਣ ਉੱਠਣ, ਉਹਨਾਂ ਦੀਆਂ ਹਰਕਤਾਂ ਅਤੇ ਬੋਲਚਾਲ ਵਾਲੀ ਧਿਆਨ ਰੱਖਦੇ ਹਨ ਅਤੇ ਨੁਕਤਾਚੀਨੀ ਕਰਦੇ ਰਹਿੰਦੇ ਹਨ ਅਤੇ ਲੋਕਾਂ 'ਤੇ ਫਤਵੇ ਲਾਉਣ ਲਈ ਤਤਪਰ ਰਹਿੰਦੇ ਹਨ। ਇਸ ਤਰ੍ਹਾਂ ਸੰਗਤ ਵਿੱਚ ਲੋਕਾਂ ਦੇ ਔਗਣ ਲੱਭਣੇ ਅਤੇ ਛਿੱਦਰ ਫੋਲਣੇ ਇਹ ਉਹਨਾਂ ਦਾ ਕਰਤੱਵ ਅਤੇ ਸ਼ੁਗਲ ਬਣ ਜਾਂਦਾ ਹੈ। ਐਸੇ ਲੋਕ ਸਤਸੰਗਤ ਵਿੱਚ ਆਤਮਕ ਲਾਹਾ ਲੈਣ ਦੀ ਬਜਾਏ ਆਪਣੇ ਆਪੇ ਅਥਵਾ ਆਤਮਾ ਨੂੰ ਹੋਰ ਮਲੀਨ ਕਰੀ ਜਾਂਦੇ ਹਨ ਅਤੇ ਰੱਬ ਤੋਂ ਵੀ ਦੁਰੇੜੇ ਜਾ ਰਹੇ ਹਨ ਅਤੇ ਆਪਣਾ ਜੀਵਨ ਅਜਾਈ ਗਵਾ ਰਹੇ ਹਨ। ਕਈ ਸੱਜਣ ਸਤਸੰਗਤ ਵਿੱਚ ਆਪਣੇ ਦਿਮਾਗੀ ਗਿਆਨ ਦੇ ਸਿੰਘ ਤਿੱਖੇ ਕਰਨ ਆਉਂਦੇ ਹਨ, ਹਾਂਜੀ, ਤਾਂ ਕਿ ਉਹ ਆਪਣੇ ਵਰਗੇ ਕਿਸੇ ਹੋਰ ਦਿਮਾਗੀ ਘੁਲਾਟੀਏ ਨੂੰ ਵੰਗਾਰ ਸਕਣ ਅਤੇ ਵਾਲ ਕੀ ਖਾਲ ਉਤਾਰਨ ਦੇ ਖੇਤਰ ਵਿੱਚ ਜਿੱਤ ਹਾਸਲ ਕਰਨ ਕਰਕੇ ਵਾਹਵਾ ਦੀ ਡਿਗਰੀ ਹਾਸਲ ਕਰਨ। ਉਹ ਇਸ ਲਈ ਨਹੀਂ ਸੁਣਦੇ ਕਿ ਉਸਨੂੰ ਅਮਲੀ ਜੀਵਨ ਵਿੱਚ ਕਮਾਵਣ, ਬਲਕਿ ਆਪਣੇ ਦਿਮਾਗੀ ਸਿੰਘ ਤਿੱਖੇ ਕਰਨ ਆਉਂਦੇ ਹਨ ਅਤੇ ਸੰਗਤ ਵਿੱਚ ਮਾੜਾ ਮੋਟਾ ਦੂਰਾ ਫੋਕਾ ਗਿਆਨ ਹਾਸਲ ਕਰਕੇ ਆਪਣੀ ਦਿਮਾਗੀ ਕਲਾਸਾਂ ਲਾਉਣੀਆਂ ਸ਼ੁਰੂ ਕਰ ਦਿੰਦੇ ਹਨ ਅਤੇ ਭੋਲੀਆਂ ਭਾਲੀਆਂ ਸੰਗਤਾਂ ਨੂੰ ਮਗਰ ਲਾ ਕੇ ਗੁਰੂ ਡੰਮ ਦੀ ਰਚਨਾ ਕਰਦੇ ਹਨ। ਹਾਂਜੀ, ਸੰਗਤ ਵਿੱਚ ਮਾੜਾ ਮੋਟਾ ਅਧੂਰਾ ਫੋਕਾ ਗਿਆਨ ਹਾਸਲ ਕਰਕੇ ਆਪਣੀ ਦਿਮਾਗੀ ਕਲਾਸਾਂ ਲਾਉਣੀਆਂ ਸ਼ੁਰੂ ਕਰ ਦਿੰਦੇ ਹਨ ਅਤੇ ਭੋਲੀਆਂ ਪਾਲੀਆਂ ਸੰਗਤਾਂ ਨੂੰ ਮਗਰ ਲਾ ਕੇ ਗੁਰੂ ਡੰਮ ਦੀ ਰਚਨਾ ਕਰਦੇ ਹਨ। ਇਸ ਤਰ੍ਹਾਂ ਕਲਾਸਾਂ ਲਾਉਣ ਨਾਲ ਉਹਨਾਂ ਨੂੰ ਵਾਹ ਵਾਹ ਦੀ ਵਡਿਆਈ ਮਿਲਦੀ ਹੈ ਅਤੇ ਉਹਨਾਂ ਦੀ ਹੋਮੈ ਨੂੰ ਪੱਠੇ ਪੈਂਦੇ ਹਨ। ਐਸੇ ਅਖੌਤੀ ਗਿਆਨੀ ਵੀ ਸੰਗਤ ਵਿੱਚੋਂ ਸੱਚਾ ਸੁੱਚਾ ਆਤਮਕ ਲਾਹਾ ਨਹੀਂ ਲੈ ਸਕਦੇ। ਕਈ ਥਾਈਂ ਦੇਖਿਆ ਗਿਆ ਹੈ ਕਿ ਕਈ ਸਤਸੰਗੀ ਗੁਰਦੁਆਰੇ ਜਾ ਕੇ ਦਰਬਾਰ ਸਾਹਿਬ ਦੇ ਅੰਦਰ ਕੀਰਤਨ ਕਥਾ ਸੁਣਨ ਦੀ ਬਜਾਏ ਬਾਹਰੀ ਟੋਲਿਆਂ ਵਿੱਚ ਗੱਪ ਸ਼ੱਪ ਕਰਦੇ ਰਹਿੰਦੇ ਹਨ। ਗੁਰਦੁਆਰੇ ਦੇ ਅੰਦਰ ਜਾ ਕੇ ਦਰਬਾਰ ਸਾਹਿਬ ਦੀ ਹਜ਼ੂਰੀ ਵਿੱਚ ਲਾਹਾ ਨਹੀਂ ਲੈਂਦੇ। ਇਹਨਾਂ ਨੇ ਗੁਰਦੁਆਰੇ ਨੂੰ ਸੋਸ਼ਲ ਕਲੱਬ ਹੀ ਸਮਝਿਆ ਹੋਇਆ ਹੈ। ਕਈ ਗੁਰਦੁਆਰਿਆਂ ਵਿੱਚ ਪਾਠ ਜਾਂ ਕੀਰਤਨ ਹੁੰਦਾ ਹੋਵੇਗਾ ਪਰ ਦੂਜੇ ਪਾਸੇ ਕੋਈ ਟੋਲਿਆਂ ਨੂੰ ਖੁੰਝਿਆਂ ਵਿੱਚ ਬੈਠ ਕੇ ਪਾਰਟੀ ਪਾਜ਼ੀ ਦੀ ਚਰਚਾ ਕਰਦਿਆਂ ਦੇਖਿਆ ਗਿਆ ਹੈ। ਸੋ ਇਹ ਤਾਂ ਸਤਸੰਗਤ ਦੀ ਹੱਤਕ ਹੈ ਅਤੇ ਸਤਸੰਗ ਦੇ ਮਾਹੌਲ ਵਿੱਚ ਵਿਘਨ ਪਾਉਂਦੇ ਹਨ। ਇਹ ਵੀ ਸਤਸੰਗਤ ਤੋਂ ਲਾਹਾ ਲੈਣ ਦੀ ਬਜਾਏ ਉਲਟਾ ਪਾਪ ਕਮਾਉਂਦੇ ਹਨ। ਹਾਂਜੀ, ਇਹ ਸ਼੍ਰੇਣੀ ਵੀ ਸੰਗਤ ਵਿੱਚ ਆਉਣ ਤਾਂ ਲਾਹਾ ਲੈਣ ਆਉਂਦੀ ਹੈ ਪਰ ਉਲਟਾ ਪਾਪ ਕਮਾਉਂਦੇ ਹਨ। ਕਿਹੜੇ? ਫਿਰ ਦੁਹਰਾ ਦੇਈ। ਕਈ ਥਾਈਂ ਦੇਖਿਆ ਗਿਆ ਹੈ ਕਿ ਕਈ ਸਤਸੰਗੀ ਗੁਰਦੁਆਰੇ ਜਾ ਕੇ ਦਰਬਾਰ ਸਾਹਿਬ ਦੇ ਅੰਦਰ ਕੀਰਤਨ ਕਥਾ ਸੁਣਨ ਦੀ ਬਜਾਏ ਬਾਹਰੀ ਟੋਲਿਆਂ ਵਿੱਚ ਗੱਪ ਸ਼ੱਪ ਕਰਦੇ ਰਹਿੰਦੇ ਹਨ। ਗੁਰਦੁਆਰੇ ਦੇ ਅੰਦਰ ਜਾ ਕੇ ਦਰਬਾਰ ਸਾਹਿਬ ਦੀ ਹਜ਼ੂਰੀ ਵਿੱਚ ਲਾਹਾ ਨਹੀਂ ਲੈਂਦੇ। ਇਹਨਾਂ ਨੇ ਗੁਰਦੁਆਰੇ ਨੂੰ ਸੋਸ਼ਲ ਕਲੱਬ ਹੀ ਸਮਝਿਆ ਹੋਇਆ ਹੈ। ਇਸੇ ਤਰ੍ਹਾਂ ਕਈ ਗੁਰਦੁਆਰਿਆਂ ਵਿੱਚ ਪਾਠ ਜਾਂ ਕੀਰਤਨ ਹੁੰਦਾ ਹੋਵੇਗਾ ਪਰ ਦੂਜੇ ਪਾਸੇ ਕੁਝ ਟੋਲਿਆਂ ਨੂੰ ਖੁੰਝਿਆਂ ਵਿੱਚ ਬੈਠ ਕੇ ਪਾਰਟੀਬਾਜ਼ੀ ਦੀ ਚਰਚਾ ਕਰਦਿਆਂ ਦੇਖਿਆ ਗਿਆ ਹੈ। ਸੋ ਇਹ ਤਾਂ ਸਤਸੰਗਤ ਦੀ ਹੱਤਕ ਹੈ ਅਤੇ ਸਤਸੰਗਤ ਦੇ ਮਾਹੌਲ ਵਿੱਚ ਵਿਘਨ ਪਾਉਂਦੇ ਹਨ ਅਤੇ ਇਹ ਵੀ ਸਤਸੰਗਤ ਤੋਂ ਲਾਹਾ ਲੈਣ ਦੀ ਬਜਾਏ ਉਲਟਾ ਪਾਪ ਕਮਾਉਂਦੇ ਹਨ। ਗੁਰਬਾਣੀ ਵਿਚਾਰ ਲੇਖ ਨੰਬਰ 99-88 ਸੰਗਤ ਭਾਗ 11। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਹ ਵਿਚਾਰਾਂ ਗੁਰਮੁਖ ਪਿਆਰੇ ਬਾਉ ਜੀ ਉਹਨਾਂ ਨੇ ਲਿਖੀਆਂ ਹਨ ਆਪਣੇ ਆਤਮਕ ਅਨੁਭਵ ਵਿੱਚੋਂ। ਸੰਗਤ ਦੇ ਵਿਸ਼ੇ 'ਤੇ ਆਪ ਜੀ ਨੇ 14 ਲੇਖ ਲਿਖੇ ਹਨ ਜਿਸ ਵਿੱਚੋਂ ਸਿਰਫ 11ਵਾਂ ਭਾਗ ਆਪ ਜੀ ਦੇ ਸਾਹਮਣੇ ਪੜ੍ਹਿਆ ਗਿਆ ਸੀ।